Thank you. संगत सोच सोच दिन राती, मेरा कर्म कुटलता जन्म को भाती। राम गोसैया जी के जीवना मोहिना विसारो मैं जन तेरा। मैं जन तेरा मुहे ना विसारो, मैं जन तेरा मुहे ना विसारो। शरीर कल जाई खैर उदास परों तेरी सांभा, देख मिलो जन करण बिलांभा। मैं जन तेरा मुहे ना विसारो, मैं जन तेरा मुहे ना विसारो।
Yeah.
अर्ज की गई सी मानुक शरीर जिसने लख 84 जोन का बादशाह खत्म किया सारिया जोनिया चो सरदार दे ही खत्म की जिस मानुक देरी इच्छा देवता लोग भी कर रहे हैं ਇੱਕ ਘੱਟ 84 ਲੱਖ ਜੀਆ ਜੋਨ ਦਾ ਤਾਂ ਕਹਿਣਾ ਹੀ ਕੀ ਹੈ 33 ਕਰੋੜ ਦੇਵਤਾ ਵੀ ਮਨੁੱਖ ਦੇ ਵਾਸਤੇ ਤਰਸ ਰਿਹਾ ਵੀ ਮਨੁੱਖਾਂ ਦੇ ਮਿਲ ਜਾਏ ਮਨੁੱਖਾਂ ਦੇ ਵਿੱਚ ਪਹੁੰਚ ਕੇ ਪਰਮ ਪਦਵੀ ਦੀ ਪ੍ਰਾਪਤੀ ਉਸ ਪਦਵੀ ਨੂੰ ਪਹੁੰਚ ਜਾਈਏ ਜਿਸ ਨੂੰ ਪਾ ਕੇ ਫਿਰ ਗਿਰਨਾ ਨਾ ਹੋਵੇ 33 ਕਰੋੜ ਦੇਵਤਾ ਗੁਰਸੇਵਾ ਤੇ ਭਗਤ ਕਮਾਈ ਤਵੀਏ ਮਾਨਸ ਦੇ ਹੀ ਪਾਈ ਇਸਦੇ ਹੀ ਗੁਰ ਸਿਮਰੈਂਦੇ ਸੋ ਦੇ ਹੀ ਅੱਜ ਹਰ ਕੀ ਸੇਵ ਨਾਨਕ ਸਰੀਰ ਨੂੰ ਦੇਵਤਾ ਵੀ ਚਾਹੁੰਦੇ ਹਨ ਜਿਹੜੀ ਦੇਹੀ ਨੂੰ ਲੋਚਦੇ ਦੇਵਤੇ ਜਿਹੜੀ ਦੇਹੀ ਨੂੰਲੋਚਦੇ ਦੇਵਤੇ ਸੋਈ ਦੇਹੀ ਮਿਲ ਗਈ ਦਹੀਨੂੰ ਲੋਚਦੇ ਦੇਵਤੇ ਜਿਹੜੀ ਦਹੀਨੂੰ ਲੋਚਦੇ ਦੇਵਤੇ ਜਿਹੜੀ ਦਹੀਨੂੰ ਸੇਵਾ ਤੇ ਭਗਤ ਕਮਾਈ, ਗੁਰੂ ਦੀ ਸੇਵਾ ਕੀਤੀ ਜਾਵੇ, ਵਾਹਿਗੁਰੂ ਦੀ ਭਗਤੀ ਕਮਾਈ ਜਾਵੇ। ਤਵੀ ਮਾਨਸ ਦੇਹੀ ਇਸ ਵਾਸਤੇ ਮਾਨਕ ਦੇਹੀ ਮਿਲੀ ਹੈ, ਇਸ ਦੇਹੀ ਕੋ ਸਿਮਰੇਂ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਸ ਮਾਨਕ ਦੇਹੀ ਨੂੰ ਤੇਤੀ ਕਰੋੜ ਦੇਵਤਾ ਵੀ ਤਰਸ ਰਿਹਾ ਹੈ, ਤੇ ਹੈ ਇਨਸਾਨ ਤੈਨੂੰ ਇਹ ਮਾਨਕ ਦੇਹ ਪ੍ਰਾਪਤ ਹੈ। ਇਸ ਵਿੱਚ ਆ ਕੇ ਜੋ ਇਸਦਾ ਪਰਮ ਪ੍ਰਯੋਜਨ ਹੈ ਮਾਨਕ ਦੇਹ ਦਾ, ਉਹ ਵਾਹਿਗੁਰੂ ਦੀ ਬੰਦਗੀ ਕਰਕੇ ਪਰਮ ਪਦਵੀ ਨੂੰ ਪ੍ਰਾਪਤ ਹੋ ਕੇ ਕਰ। ਇਉਂ ਮਾਨਕ ਸ਼੍ਰੀ ਸੰਸਾਰ ਵਿੱਚ ਇੱਕ ਕੋਈ ਕਿਸੇ ਥਾਂ ਸੇਠ ਹੈ, ਬੜਾ ਫਾਰਾ, ਧਨ ਦੀ ਕਮੀ ਨਹੀਂ, ਮਕਾਨ ਬਹੁਤ ਹਨ, ਜਾਇਦਾਦ ਵੱਡੀ ਹੈ, ਪਰ ਇੱਕ ਚੀਜ਼ ਨਹੀਂ, ਉਸਦੇ ਗ੍ਰਹਿ ਔਲਾਦ ਨਹੀਂ, ਜਿਸ ਕਰਕੇ ਦੁਖੀ ਹੈ। ਸੰਸਾਰ ਦੇ ਵਿੱਚ ਸਾਸ ਨੂੰ ਇਹੋ ਜਿਹਾ ਕੋਈ ਵੀ ਪਤਾ ਨਹੀਂ ਦੇਖੋਗੇ ਜਿਸ ਨੂੰ ਸਭ ਕੁਛ ਹੀ ਪ੍ਰਾਪਤ ਹੋਵੇ। ਜਿਤਨੀ ਦੇਰ ਤੱਕ ਇਨਸਾਨ ਦੇ ਚਿੱਤ ਵਿੱਚ ਖਾਸ਼ਾਤ ਹਨ, ਇਹ ਸੁਖੀ ਨਹੀਂ ਹੁੰਦਾ। ਖਾਸ਼ਾਤ ਇਹਦੇ ਚਿੱਤ ਨੂੰ ਇਉਂ ਰਿੜਕਦੀਆਂ ਜਿਵੇਂ ਮਧਾਣੀ ਦੁੱਧ ਨੂੰ ਰਿੜਕਿਆ ਕਰਦੀ। ਸਭ ਖਾਸ਼ਾਤ ਖਤਮ ਹੋ ਜਾਣ, ਜਾਂ ਤਾਂ ਭਜਨ ਵਿਚਾਰ ਦੇ ਬਲ ਕਰਕੇ ਸਾਰੀਆਂ ਖਾਸ਼ਾਤ ਤੋਂ ਉੱਚਾ ਹੋ ਜਾਏ, ਪਰਮ ਸੁਖੀਤਾ ਹੁੰਦਾ ਹੈ, ਜਾਂ ਦੁਨੀਆਂ ਦੇ ਵਿੱਚ ਜੋ ਕੁਛ ਚਾਹੇ ਇਸ ਨੂੰ ਮਿਲੀ ਚੱਲੇ। ਪਰ ਇਹ ਅਸੂਲਨ ਗੱਲ ਹੈ, ਜੋ ਕੁਛ ਹਰ ਚਾਹੁੰਦਾ ਉਹ ਨਹੀਂ ਮਿਲਿਆ ਕਰ। ਕਿਸੇ ਨੂੰ ਕਿਸੇ ਵਸਤੂ ਦੀ ਕਮੀ ਜ਼ਰੂਰ ਰਹਿੰਦੀ ਹੈ। ਉਹ ਪੁਰਸ਼ ਜਿਸਨੇ ਇਸ ਖਾਸ਼ਾਤ ਨੂੰ ਜ਼ੇਰ ਕਰ ਲਿਆ, ਚਾਹ ਗਈ, ਚਿੰਤਾ ਮਿਟੀ, ਮਨੁਆਂ ਦੇ ਪਰਵਾਹ, ਜਿਸ ਕੋ ਕੁਛ ਨਾ ਚਾਹੀਏ ਸੋਈ ਛੇਂਜ। ਨਿਰਿਛਤ ਪੁਰਸ਼ ਜਿਹੜਾ ਹੈ, ਜਿਹਨੂੰ ਕੁਛ ਨਹੀਂ ਚਾਹੀਦਾ, ਜਿਸਨੇ ਸਭ ਖਾਸ਼ਾਤ ਨੂੰ ਅੰਦਰੋਂ ਖਤਮ ਕਰ ਦਿੱਤਾ, ਉਹੀ ਪਰਮ ਸੁਖੀ ਹੈ, ਉਹ ਤਤਵੇ ਤੇ ਬ੍ਰਹਮ ਗਿਆਨੀ ਹੀ ਹੋਇਆ ਕਰਦੇ ਹੈ। ਨਹੀਂ, ਦੁਨੀਆਂ ਤੇ ਜ਼ਰੂਰ ਕੁਛ ਨਾ ਕੁਛ ਸੰਕਲਪ ਬਣਿਆ ਹੀ ਰਹਿੰਦਾ ਹੈ। ਤਦੇ ਗੁਰੂ ਬਾਬਾ ਜੀ ਨੇ ਦੱਸਿਆ, ਸਾਰਾ ਸੰਸਾਰ ਦੁਖੀ। ਇੱਕ ਦਫ਼ਾ ਗੁਰੂ ਨਾਨਕ ਦੇਵ ਮਹਾਰਾਜ ਭਾਈ ਬਾਲੇ ਮਰਦਾਨੇ ਨੂੰ ਫਰਮਾ ਰਹੇ ਹਨ, ਭਾਈ ਬਾਲਾ ਮਰਦਾਨਾ, ਸਾਰਾ ਸੰਸਾਰ ਦੁਖੀ ਹੈ। ਮਰਦਾਨੇ ਨੇ ਪੁੱਛਿਆ ਗਰੀਬ ਨੂੰ, ਆਜ ਮੰਨ ਲਿਆ, ਭਲਾ ਉਹ ਲੋਕ ਤਾਂ ਦੁਖੀ ਹੋਣਗੇ ਜਿਨ੍ਹਾਂ ਦੇ ਪਾਸ ਆਪਣੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਕਾਫੀ ਧਨ ਦੌਲਤ ਨਹੀਂ ਹੈ। ਜਿਨ੍ਹਾਂ ਪਾਸ ਧਨ ਦੌਲਤ ਬਹੁਤ ਹੈ, ਉਹ ਤਾਂ ਸੁਖੀ ਹੋਣਗੇ ਨਾ, ਗੁਰੂ ਜੀ ਫਰਮਾਉਂਦੇ ਨੇ ਉਹ ਵੀ ਦੁਖੀ ਹਨ। ਫਿਰ ਮਰਦਾਨੀ ਨੇ ਕਿਹਾ, ਮਹਾਰਾਜ ਜਿਨ੍ਹਾਂ ਦੇ ਹੱਥ ਵਿੱਚ ਕਲਮ ਹੈ, ਰਾਜੇ ਰਾਣੀ ਹਕੂਮਤ ਹੈ, ਉਹ ਵੀ ਦੁਖੀ, ਉਹਨਾਂ ਤੋਂ ਵੱਡੇ ਬਾਦਸ਼ਾਹ ਉਹ ਵੀ ਦੁਖੀ। ਇਹ ਗੱਲ ਸੁਣ ਕੇ ਮਰਦਾਨਾ ਚੁੱਪ ਤਾਂ ਕਰ ਗਿਆ, ਲੇਕਿਨ ਉਹਦਾ ਸੰਦੇਹ ਦੂਰ ਨਾ ਹੋਇਆ, ਸੰਸਾ ਦੂਰ ਨਾ ਹੋ ਸਕਿਆ। ਸਭ ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਬਚਨ ਸੁਣ ਕੇ ਗੁਰੂ ਬਾਬੇ ਦਾ ਚੁੱਪਤਾ ਕਰ ਗਿਆ, ਲੇਕਿਨ ਉਹਦਾ ਸੰਸਾ ਦੂਰ ਨਾ ਹੋ ਸਕਿਆ। ਸੰਸਾ ਬਣਿਆ ਹੀ ਰਿਹਾ, ਚਿੱਤ ਵਿੱਚ ਬਾਰ ਬਾਰ ਉਹਦੇ ਖਿਆਲ ਆਉਂਦਾ, ਮੇਰੇ ਗੁਰੂ ਬਾਬਾ ਜੀ ਅਮੀਰਾਂ ਨੂੰ, ਧਨਾਢਾਂ ਨੂੰ, ਸੇਠਾਂ ਨੂੰ, ਸ਼ਾਹੂਕਾਰਾਂ ਨੂੰ, ਰਾਜਿਆਂ ਰਾਣਿਆਂ ਬਾਦਸ਼ਾਹਾਂ ਨੂੰ, ਸਭ ਨੂੰ ਹੀ ਦੁਖੀ ਦੱਸ ਰਹੇ ਹਨ। ਸੋ ਇਸੀ ਤਰ੍ਹਾਂ ਅੱਜ ਫਿਰਦੇ ਫਿਰਦੇ ਸਤਖਰਾ ਨਾਮ ਕਰਕੇ ਇੱਕ ਸ਼ਹਿਰ ਹੈ, ਉਸਦੇ ਦਰਮਿਆਨ ਦੇ ਬਾਜ਼ਾਰ ਵਿੱਚ ਜਾ ਰਹੇ ਹਨ। ਅੱਗੇ ਗੁਰੂ ਬਾਬਾ ਜੀ, ਪਿੱਛੇ ਪਿੱਛੇ ਭਾਈ ਬਾਲਾ ਅਤੇ ਮਰਦਾਨਾ ਹਨ। ਮਰਦਾਨਾ ਕੀ ਦੇਖਦਾ ਹੈ, ਜਾਣਿਆ ਜਾਂਦੇ ਆ ਇੱਕ ਬੜੀ ਭਾਰੀ ਜਿਹਦੀ ਬਣਾਵਟ ਸ਼ੀਸ਼ੇ ਦੀ ਬਹੁਤ ਅੱਛੀ ਬਣੀ ਹੋਈ, ਉਸਦਾ ਮਾਲਕ ਇੱਕ ਸ਼ਾਹੂਕਾਰ ਹੈ, ਨੌਜਵਾਨ ਉਮਰ ਹੈ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਵਸਤਰ ਪਹਿਨੇ ਹੋਏ ਹਨ। ਉਸ ਉੱਪਰ ਮਰਦਾਨੇ ਦੀ ਨਿਗਾਹ ਚਲੀ ਗਈ, ਚਿੱਤ ਵਿੱਚ ਸੋਚਦਾ ਹੈ, ਮੇਰੇ ਗੁਰੂ ਬਾਬਾ ਜੀ ਸਭ ਨੂੰ ਦੁਖੀ ਕਹਿੰਦੇ ਹਨ, ਪਰ ਇਹ ਸੇਠ ਬੜਾ ਸੁਖੀ ਹੋਣਾ। ਇਹ ਚਿੱਤ ਵਿੱਚ ਖਿਆਲ ਕਰਕੇ ਮਰਦਾਨਾ ਅੱਗੇ ਵਧਿਆ, ਦੋਵੇਂ ਹੱਥ ਜੋੜ ਕੇ ਗੁਰੂ ਬਾਬਾ ਜੀ ਅੱਗੇ ਪ੍ਰਾਰਥਨਾ ਕੀਤੀ, ਗਰੀਬ ਨਿਵਾਜ ਆਪ ਸਭ ਨੂੰ ਹੀ ਦੁਖੀ ਕਹਿੰਦੇ ਹੋ, ਉਹ ਸੇਠ ਮੈਨੂੰ ਬੜਾ ਸੁਖੀ ਪ੍ਰਤੀਤ ਹੁੰਦਾ ਹੈ। ਗੁਰੂ ਬਾਬਾ ਜੀ ਮਰਦਾਨੇ ਦੀ ਸਨਾਦਾਨੀ 'ਤੇ ਮੁਸਕਰਾਏ, ਕਹਿਣਗੇ, ਅੱਛਾ ਮਰਦਾਨੇ ਭਾਈ, ਤੂੰ ਸੇਠ ਨੂੰ ਮਿਲ ਜਾ ਕੇ ਇਕੱਲਾ ਕਰਕੇ ਉਹਨੂੰ ਪੁੱਛ ਲਈ ਕਿਤਨਾ ਕੁ ਸੁਖੀ ਹੈ। ਅਸੀਂ ਪੁਰਾਣੇ ਬਗੀਚੇ ਸ਼ਹਿਰ ਤੋਂ ਬਾਹਰ ਬੈਠਾਂਗੇ, ਉੱਥੇ ਆ ਜਾਏ। ਗੁਰੂ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਅੱਗੇ ਚਲੇ ਗਏ। ਮਰਦਾਨਾ ਉੱਥੇ ਜਾ ਖੜਾ ਹੋਇਆ ਜਿੱਥੇ ਲੋਕਾਂ ਦੀ ਬੜੀ ਭੀੜ ਭਾੜ ਹੈ, ਬਹੁਤ ਚੀਜ਼ਾਂ ਦੀ ਖਰੀਦੋ ਫਰੋਖਤ ਹੋ ਰਹੀ ਹੈ। ਮਰਦਾਨਾ ਵੀ ਖੜਾ ਰਿਹਾ, ਦੇਖਦਾ ਰਿਹਾ, ਸੇਠ ਦਾ ਤਾਂ ਇਸ਼ਾਰਾ ਮਾਤਰ ਸੀ, ਨੌਕਰ ਜਾ ਕੰਮ ਕਰਦੇ ਹਨ। ਇਸੇ ਤਰ੍ਹਾਂ ਜਦੋਂ ਛੀੜ ਹੋ ਗਈ, ਇਕੱਲਾ ਮਰਦਾਨਾ ਖੜਾ ਰਹਿ ਗਿਆ। ਸੇਠ ਨੇ ਪੁੱਛਿਆ, ਦੱਸੋ ਜੀ ਕੀ ਕੁਛ ਚਾਹੀਦਾ ਤੁਹਾਨੂੰ? ਮਰਦਾਨਾ ਕਹਿੰਦਾ, ਕੁਛ ਨਹੀਂ ਚਾਹੀਦਾ। ਫਿਰ ਖੜੇ ਹੋ? ਹਾਂ। ਕਹਿਣ ਲੱਗਾ, ਦੋ ਗੱਲਾਂ ਕਰਨੀਆਂ। ਸੇਠ ਪੁੱਛਦਾ, ਕਿੱਥੇ ਰਹਿੰਦੇ ਹੋ? ਮਰਦਾਨਾ ਕਹਿੰਦਾ, ਪੰਜਾਬ ਦੇਸ਼ ਦੇ ਰਹਿਣ ਵਾਲਾ ਹੀ ਹਾਂ। ਕੀ ਕੰਮ ਕਰਦੇ ਹੋ? ਮੈਂ ਗੁਰੂ ਨਾਨਕ ਜੀ ਨਾਲ ਰਹਿੰਦਾ, ਮੈਂ ਰੱਬੀ ਕੀਰਤਨ ਕਰਿਆ ਕਰਦਾ। ਅਤੇ ਮਰਦਾਨਾ, ਭਾਈ ਪੁੱਛੋ ਜੋ ਪੁੱਛਣਾ, ਜਿਹੜੀ ਗੱਲ ਕਰਨੀ ਹੈ ਕਰੋ। ਇਹ ਸੁਣ ਕੇ ਮਰਦਾਨਾ ਕਹਿਣ ਲੱਗੇ ਹੋ ਨਹੀਂ, ਗੱਲ ਕੋਈ ਭੇਦ ਦੀ ਹੈ, ਆਪਾਂ ਦੋਵੇਂ ਹੋਈਏ ਤਾਂ ਗੱਲਬਾਤ ਹੈ। ਉਸਨੇ ਨਾਲ ਹੀ ਬੜਾ ਚੰਗਾ ਡਰਾਇੰਗ ਰੂਮ ਸਜਾ ਸਜਾਇਆ, ਜਿਹਦੇ ਵਿੱਚ ਚੰਗੇ ਸੋਫਾ ਸੈੱਟ ਹੋਰ ਕਿਸਮ ਕਿਸਮ ਦੇ ਝਾੜੂ ਫਾਨੂਸ ਤਿਆਰੀਆਂ ਲੱਗੀਆਂ ਸਨ। ਉਹਦਾ ਦਰਵਾਜ਼ਾ ਖੁਲਵਾ ਦਿੱਤਾ, ਮਰਦਾਨੇ ਨੂੰ ਨਾਲ ਲੈ ਕੇ ਉਹ ਸੇਠ ਉਸ ਕਮਰੇ ਵਿੱਚ ਦਾਖਲ ਹੋ ਗਿਆ। ਮਰਦਾਨੇ ਨੇ ਜਦੋਂ ਉਸ ਕਮਰੇ ਦੀ ਸਜਾਵਟ ਦੇਖੀ, ਹੋਰ ਵੀ ਹੈਰਾਨ ਹੋਇਆ, ਇਹ ਤਾਂ ਕੋਈ ਸਵਰਗੀ ਬੰਦਾ ਦਿੰਦਾ ਹੈ। ਸੋ ਇਤਿਹਾਸ ਚਿੱਤ ਵਿੱਚ ਵਿਚਾਰਦਾ ਹੈ, ਬੈਠ ਗਏ। ਹੁਣ ਸੇਠ ਨੇ ਪੁੱਛਿਆ, ਭਾਈ ਮਰਦਾਨਾ, ਪਰ ਉਹ ਗੱਲ ਆਪਾਂ ਦੋਵੇਂ ਹੀ ਹਾਂ, ਤੀਜਾ ਬੰਦਾ ਕੋਈ ਨਹੀਂ, ਜਿਹੜੀ ਗੱਲ ਕਹਿਣੀ ਹੈ ਕਹੋ। ਮਰਦਾਨਾ ਕਹਿੰਦਾ, ਸੇਠ ਜੀ, ਮੇਰੇ ਗੁਰੂ ਨਾਨਕ ਜੀ ਕਹਿੰਦੇ ਨੇ, ਸਾਰਾ ਸੰਸਾਰ ਦੁਖੀ ਹੈ ਆਰਫਾਂ ਤੋਂ ਬਿਨਾਂ, ਪਰ ਗਿਆਨੀਆਂ ਤੋਂ ਬਿਨਾਂ, ਜਿਹੜੇ ਵਾਹਿਗੁਰੂ ਦੇ ਨਾਲ ਮਿਲੇ ਸਿਰਫ ਉਹਨਾਂ ਤੋਂ ਬਿਨਾਂ ਸਾਰਾ ਸੰਸਾਰ ਦੁਖੀ ਹੈ। ਅਮੀਰ, ਰਾਜੇ, ਰਾਣੇ, ਧਨਾੜ, ਬਾਦਸ਼ਾਹ ਸਭ ਦੁਖੀ, ਪਰ ਮੈਂ ਆਪ ਨੂੰ ਬੜਾ ਸੁਖੀ ਦੇਖਦਾ, ਇਹੀ ਪੁੱਛਣ ਵਾਸਤੇ ਆਇਆ ਹਾਂ ਕਿ ਤੁਸੀਂ ਕਿਤਨੇ ਕੁ ਸੁਖੀ ਹੋ। ਜਿਸ ਵਕਤ ਮਰਦਾਨੇ ਨੇ ਇਹ ਗੱਲ ਕਹੀ, ਸੇਠ ਨੂੰ ਇੰਨਾ ਦੁੱਖ ਹੋਇਆ ਮਾਨੋ ਕਿਸੇ ਕਸਕੇ ਬਾਣ ਮਾਰਿਆ ਉਹਦੇ। ਉਸਨੂੰ ਬੜਾ ਖੇਦ ਹੋਇਆ, ਬੜਾ ਦੁੱਖ ਹੋਇਆ, ਠੰਡੇ ਸਾਹ ਆਏ, ਅੱਖਾਂ 'ਚੋਂ ਹਿੰਝੂ ਵੀ ਤਰਪ ਤਰਪ ਗਿਰਨੇ ਸ਼ੁਰੂ ਹੋ ਗਏ, ਜਿਸ ਤੋਂ ਮਰਦਾਨਾ ਭਾਂਪ ਤੱਕ ਗਿਆ ਵੀ ਦੁਖੀ ਹੈ, ਪਰ ਇਸਦਾ ਦੁੱਖ ਇਸਦੀ ਜ਼ਬਾਨੀ ਸੁਣਨਾ ਚਾਹੀਦਾ। ਕੁਛ ਦੇਰ ਵਿੱਚ ਉਸ ਸੇਠ ਨੇ ਤੀਰੀ ਤਾਰਿਆ, ਮਰਦਾਨੇ ਨੇ ਫਿਰ ਪੁੱਛਿਆ, ਸੇਠ ਜੀ ਮੇਰੀ ਗੱਲ ਦਾ ਜਵਾਬ। ਉਦੋਂ ਸੇਠ ਕਹਿੰਦਾ, ਭਾਈ ਮਰਦਾਨਾ, ਗੁਰੂ ਨਾਨਕ ਜੀ ਸੱਚ ਕਹਿੰਦੇ ਹਨ, ਤੂੰ ਮੈਨੂੰ ਸੁਖੀ ਦੇਖਦਾ ਹੈ, ਪਰ ਮੇਰੇ ਜਿਹਾ ਦੁਖੀ ਤਾਂ ਸ਼ਾਇਦ ਹੀ ਦੁਨੀਆਂ ਦੇ ਤਖ਼ਤੇ 'ਤੇ ਕੋਈ ਹੋਵੇ। ਮੇਰੀ ਹਾਲਤ ਤਾਂ ਭਾਈ ਮਰਦਾਨਾ ਇਹੋ ਜਿਹੀ ਹੈ, ਜਿਵੇਂ ਇੱਕ ਕਿਸੇ ਸੋਟੀ ਨੂੰ ਸੋਹਣਾ ਰੰਗ ਪੋਲਿਸ਼ ਕੀਤਾ ਹੋਵੇ, ਅੰਦਰੋਂ ਕੁਣੇ ਦੀ ਖਾਧੀ ਹੋਵੇ। ਇਹੋ ਜਿਹੀ ਹਾਲਤ ਉੱਪਰਲੀ ਦਿਸ਼ਾ ਦੇਖ ਕੇ ਮੇਰੀ, ਤੂੰ ਮੈਨੂੰ ਸੁਖੀ ਸਮਝਦਾ ਹੈ, ਪਰ ਭਾਈ ਮਰਦਾਨਾ ਮੈਂ ਬਹੁਤ ਦੁਖੀ। ਇਹ ਗੱਲ ਸੁਣ ਕੇ ਫਿਰ ਮਰਦਾਨੇ ਨੇ ਪੁੱਛਿਆ, ਸ਼ਾਹ ਜੀ, ਆਪਣੀ ਕੋਈ ਗੱਲ ਜੋ ਆਪਣੂੰ ਦੁੱਖ ਹੈ ਖੋਲ੍ਹ ਕੇ ਦੱਸੋ, ਸ਼ਾਇਦ ਕੋਈ ਇਲਾਜ ਹੋ ਜਾਵੇ, ਗੁਰੂ ਬਾਬਾ ਜੀ ਦੀ ਕਿਰਪਾ ਹੋ ਜਾਏ ਤੁਹਾਡੇ 'ਤੇ। ਉਸਨੇ ਫਿਰ ਦੱਸਿਆ, ਕਹਿਣ ਲੱਗੇ, ਮੈਂ ਆਪਣੇ ਅਰਬਾਂ ਪਤੀ ਪਿਤਾ ਦੇ ਘਰ ਇਕਲੌਤਾ ਹੀ ਪੁੱਤਰ, ਇੱਕੋ ਹੀ ਲੜਕਾ, ਬੜੀ ਨਾਜ਼ੋ ਨਿਮਤਾਂ ਨਾਲ ਪਲਿਆ, ਜਥਾ ਜੋਗ ਜਿਹੀ ਜੀ ਵਿੱਦਿਆ ਦੇਣੀ ਬਣਦੀ ਸੀ ਮੈਨੂੰ, ਹਰ ਕਿਸਮ ਦੀ ਵਿੱਦਿਆ ਦਿੱਤੀ ਗਈ। ਸੋ ਸਮੇਂ ਦੇ ਅਨੁਸਾਰ ਵਿਵਾਹ ਸ਼ਾਦੀ ਆਦਿ ਸਭ ਹੋ ਗਏ, ਕਾਰੋਬਾਰ ਸੰਭਾਲ ਲਏ, ਮੇਰੇ ਪਿਤਾ ਉਹਦੀ ਚੜ੍ਹਾਈ ਕਰ ਗਏ, ਸਭ ਪਾਸੇ ਦਾ ਮਾਲਕ ਮੈਂ ਬਣ ਗਿਆ। ਕੁਛ ਸਮਾਂ ਰੰਗਰਲੀਆਂ ਵਿੱਚ ਗੁਜ਼ਰਦਾ ਚਲਾ ਗਿਆ, ਪਰ ਭਾਈ ਮਰਦਾਨਾ, ਕੁਛ ਸਮੇਂ ਤੋਂ ਇਹੋ ਜਿਹੇ ਵਜੂਹਾਤ ਪੈਦਾ ਹੋ ਗਏ ਸਾਡੇ ਘਰ ਵਿੱਚ, ਬੇਇਤਫਾਕੀ ਨੇ ਡੇਰਾ ਜਮਾ ਲਿਆ। ਬੇਇਤਫਾਕੀ ਦੇ ਕਾਰਨ ਚਿੱਤ ਨੂੰ ਬੜਾ ਖੇਦ ਰਹਿੰਦਾ ਹੈ, ਬੜੇ ਉਪਾਅ ਕੀਤੇ, ਬੜੇ ਪਾਪੜ ਵੇਲੇ, ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਕਈ ਦਫ਼ਾ ਖੁਦਕਸ਼ੀ ਤੱਕ ਨੌਬਤ ਆ ਪਹੁੰਚੀ, ਪਰ ਇਸਦਾ ਕੋਈ ਇਲਾਜ ਨਾ ਹੋ ਸਕਿਆ। ਇੰਨੀ ਗੱਲ ਕਹਿ ਕੇ ਉਸ ਸੇਠ ਫਿਰ ਫੁੱਟ ਫੁੱਟ ਕੇ ਰੋਣ ਲੱਗ ਪਿਆ। ਸੋ ਉਸ ਤੋਂ ਬਾਅਦ ਮਰਦਾਨੇ ਨੇ ਕਿਹਾ, ਸੇਠ ਜੀ, ਚਲੋ ਮੇਰੇ ਬਾਬੇ ਗੁਰੂ ਬਾਬਾ ਜੀ ਦੇ ਚਰਨ ਸ਼ਾਇਦ ਮਿਹਰ ਹੋ ਜਾਏ। ਫਿਰ ਸੇਠ ਨੂੰ ਉੱਥੇ ਲੈ ਆਇਆ, ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਅਤੇ ਮਰਦਾਨੇ ਨੇ ਅਰਜ਼ ਕੀਤੀ, ਗਰੀਬ ਨਿਵਾਜ਼, ਇਹ ਵਿਚਾਰਾ ਬੜਾ ਦੁਖੀ ਹੈ, ਇਸ 'ਤੇ ਮਿਹਰ ਕਰੋ। ਸਾਰੀ ਗੱਲ ਉਸਨੇ ਘਰ ਦੀ ਬੇਇਤਫਾਕੀ ਵਾਲੀ ਖੁੱਲ੍ਹ ਕੇ ਦੱਸੀ। ਗੁਰੂ ਜੀ ਨੇ ਉਸਨੂੰ ਧੀਰਜ ਦਿੰਦਿਆਂ ਹੋਇਆ ਰਾਮ ਕਲੇ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਜਿਹਦੇ ਵਿੱਚ ਵੱਡਿਆਂ ਵੱਡਿਆਂ ਦੇ ਪ੍ਰਮਾਣ ਵਿਦੇਹ ਤਾਰ ਕੇ ਸਭ ਨੂੰ ਦੁੱਖ ਪਾਉਣਾ ਪੈਂਦਾ ਹੈ। ਇੱਕੋ ਹੀ ਪੁਰਸ਼ੁਖੀ ਹਨ ਜਿਨ੍ਹਾਂ ਦੀ ਚਿੱਤ ਬਿਰਤੀ ਸੁਖ ਸਰੂਪ ਵਾਹਿਗੁਰੂ ਦੇ ਨਾਲ ਲਿਵਲੀਨ ਹੈ, ਵਰਨਾ ਦੁਨੀਆਂ ਦੇ ਤਖ਼ਤੇ 'ਤੇ ਪੁਰਸ਼ੁਖ ਕਿਤੇ ਨਹੀਂ ਹੈ, ਇਉਂ ਫਰਮਾਉਂਦੇ ਹਨ। ਸਬਰੋਂ ਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਰੋਂਦੀ ਦੇਖੀ ਜੀ ਬਿਨਾ ਹਰ ਨਾਮ ਤੋਂ, ਪਰਸਰਾਮ ਰੋਵੇ ਖਰ ਆਇਆ। ਇਹ ਸ਼ਬਦ ਦੇ ਵਿੱਚ ਗੁਰੂ ਬਾਬਾ ਜੀ ਨੇ ਵੱਡੇ ਵੱਡੇ ਪ੍ਰਮਾਣ ਦਿੱਤੇ ਹਨ। ਕੋਈ ਗੱਲ ਸਿੱਧ ਕਰਨੀ ਹੋਵੇ, ਵੱਡੇ ਦੇ ਪ੍ਰਮਾਣ ਦਿੱਤੇ ਜਾਣ, ਉਹ ਨਿਸੰਸ਼ੇ ਗੱਲ ਹੋ ਜਾਇਆ ਕਰਦੀ ਹੈ। ਸਿਆਣੇ ਲੋਕ ਕਹਿੰਦੇ, ਨਾਮ ਕਹਾਵਤ ਹੈ, ਹਾਥੀ ਦੀ ਪੈੜ ਸਾਰੀਆਂ ਪੈੜਾਂ ਆ ਜਾਂਦੀਆਂ ਹਨ। ਵੱਡਿਆਂ ਦੀ ਮਿਸਾਲ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ, ਛੋਟੀਆਂ ਦੀਆਂ ਗੱਲਾਂ ਉੱਥੇ ਜੀ ਆ ਜਾਇਆ ਕਰਦੀਆਂ ਹਨ। ਸੋਈਆਂ ਫਰਮਾਉਂਦੇ ਹਨ, ਸਾਨੂੰ ਸਰਦਾਨ ਦੇ ਇੰਦਰ ਰਵਾਇਆ। ਸਵਰਗ ਦੇ ਰਾਜੇ ਤੇ ਸ਼ੁਰੂ ਕਰਦੇ ਨੇ, ਸਵਰਗ ਦਾ ਰਾਜਾ ਇੰਦਰ ਪਦਵੀ ਜੋ ਹੈ, 33 ਕਰੋੜ ਦੇਵਤਾ, 96 ਕਰੋੜ ਮੇਘਮਾਲਾ ਜਿਸਦੇ ਅਧੀਨ, ਔਰ ਹਜ਼ਾਰਾਂ ਪਸਤਰਾਂ ਜਿਸਦੇ ਖੜੇ ਚ ਰਾਗ ਰੰਗ ਕਰਨ ਵਾਲੇ, ਹਜ਼ਾਰਾਂ ਕਿੰਨਰ ਗੰਧਰਵ, ਕਿੰਨਰ ਤਾਰਾਂ ਦੇ ਸਾਜ਼ ਵਜਾਉਣ ਵਾਲੇ ਗਵਈਆਂ ਦਾ ਨਾਮ ਹੈ। ਗੰਧਰਵ ਜੋੜੀ ਆਦਿ ਚਮੜੇ ਦੇ ਸਾਜ਼ ਵਜਾਉਣ ਵਾਲੇ ਗਵਈਆਂ ਨੂੰ ਕਹਿੰਦੇ ਹਨ। ਔਰ ਸੁਨਹਿਰੀ ਰੁਪਹਿਰੀ ਨਹਿਰਾਂ, ਨੰਦਨ ਬਨ ਜੈਸੇ ਬਗੀਚੇ, ਕਿਤਨੇ ਕਿਤਨੇ ਮੰਜ਼ਲੇ ਹੀਰੇ ਲਾਲ ਜਵਾਹਰ ਜੜਤ ਮਕਾਨ ਆਦਿ, ਕਲਪ ਬਿਰਸ਼ ਕਾਮ ਥੇਨ। ਕਲਪ ਬਿਰਸ਼ ਉਹ ਬਿਰਸ਼ ਮੰਨਿਆ ਹੈ ਜਿਸਦੇ ਹੇਠਾਂ ਬੈਠ ਕੇ ਜੈਸਾ ਸੰਕਲਪ ਕਰੇ ਉਹ ਪੂਰਾ ਹੁੰਦਾ, ਪਰ ਇੱਕ ਚੀਜ਼ ਨਹੀਂ ਮਿਲਦੀ, ਮਨ ਦੀ ਠੰਡ ਨਹੀਂ ਮਿਲਦੀ, ਪਰਮ ਪਦਵੀ ਨਹੀਂ ਮਿਲਦੀ। ਇਹ ਸਿਫਤ ਕਾਮ ਤਿੰਨ ਗੋ ਵਿੱਚ ਹੈ। ਸੋ ਜਿਸਦੇ ਸਵਰਗ ਲੋਕ ਵਿੱਚ ਬੇਅੰਤ ਨੇ ਹੋ ਜੇ, ਸੋ ਉਹ ਸਵਰਗ ਦਾ ਰਾਜਾ ਇੰਦਰ, ਉਸ ਤੋਂ ਗੁਰੂ ਬਾਬਾ ਜੀ ਸ਼ੁਰੂ ਕਰ ਦੇਣ, ਉਹ ਵੀ ਸਾਨੂੰ ਸਰਦਾਨ ਦੇ ਇੰਦਰ ਕਰਵਾਇਆ। ਸਰਾਪ ਹੋਇਆ ਗੌਤਮ ਦਾ, ਉਦੋਂ ਦੀ ਗੱਲ। ਪਰਸਰਾਮ ਰੋਵੇ ਘਰ ਆਇਆ, ਅਜੈ ਸਰੋਵੇ ਭਿੱਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਰੋਵੇ ਰਾਮ ਕਾਲਾ ਥਿਆ, ਸੀਤਾ ਲਖਣ ਵਿਛੜ ਗਿਆ, ਰੋਵੇ ਦਸਰ ਲੰਕ ਗਵਾਏ, ਜਿਨ ਸੀਤਾਨ ਦੀ ਡੋਰੂ ਵਾਏ, ਰੋਵੇ ਪਾਂਡੋ ਭੈ ਮਜੂਰ, ਜਿਨ ਕੇ ਸਵਾਮੀ ਰਹਿਤ ਹਜੂਰ, ਰੋਵੇ ਜਨਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਥਿਆ, ਰਾਜੇ ਰੋਵੀ ਕੰਨ ਫੜਾਏ, ਦਰ ਦਰ ਭਿੱਖਿਆ ਮੰਗੇ ਜਾਏ, ਰੋਵੇ ਕਿਰਪਨ ਸੰਚਿਆ ਥਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਮ ਸੋਈ ਜਿਣ ਜਾਏ, ਅਵਰੀ ਕਰਨ ਨਾ ਦੇਖੇ ਕਿਹਾਏ। ਵੱਡੇ ਵੱਡੇ ਦੀਆਂ ਮਿਸਾਲਾਂ ਦੇ ਕੇ ਉਸਨੂੰ ਧੀਰਜ ਦਿੱਤਾ।
ਵੱਡੇ ਵੱਡੇ ਦੁਨੀਆਂ ਉੱਤੇ ਹੋਏ, ਰੋਂਦੇ ਵੇਖੇ ਨਾਮ ਤੋਂ ਬਿਨਾ, ਵੱਡੇ ਦੁਨੀਆਂ ਉੱਤੇ ਹੋਏ, ਰੋਂਦੇ ਵੇਖੇ ਨਾਮ ਤੋਂ ਬਿਨਾ,
ਵੇਖੇ ਨਾਮ ਤੋਂ ਬਿਨਾ।
किसी मौके एक शाहूकार ने पूछा, भगत जी ग्रह बड़ा है कि त्याग बड़ा है? वीर जी के दोवे चंगे, ग्रह ही है तो धर्म कर, नहीं तो कर वैराग। वैरागी बंधन करे ता को बड़ो अपाग। गृहस्थ भी चंगा पर जे घर विच इतफाक होवे, सब जीयां दे कुछ ख्यालात हों, आशा इष्ट उपासना खान पान पहरान, छे चीजां एक कुछ ये मिल जान, कुछ ख्यालात मिल जान, करां दे विचे बेतफाकी दा कारण ख्यालां दा नाम मिलना होया कर दे साथ संगत, और कोई भी बेतफाकी दा सबब नहीं, ख्याल ना मिलने बेतफाकी होया कर दी है, जिते ख्याल मिल जान इतफाक बनता, जिथे इतफाक है उथे सुख है, जिथे बेतफाकी है उथे दुख होया करता है। तांते वीर जी ने कहा सी ग्रस्त भी चंगा है, पर सारे ने ख्याल इको जे हो जान। यूं खैर उस शाहूकार सेठ ते गुरु बाबा जी ने मेहर कीती, कृपा कीती, उन्होंने घर दे विच इतफाक दी दात बख्शी, सुखी हो गए। अर्ज करन दा मतलब संसार दे विच सुख किते भी नहीं सिवाय वाहिगुरु दी लिवलीन ते, और दुखी दुख है संसार सारा दुख दिखण, जन नानक भगवंत भज मिन सुख सुपने भी नाही। गुरु जी ने बल्कि इत्थे तक दस्या है परमेश्वर दे भजन तो बिना सुपने विच भी सुख नहीं, और जागृत विच तक ही होना। सो सुख है वाहगुरु दे विच लिवलीन है, क्योंकि सुख स्वरूप वाहगुरु दा स्वरूप ही सचित आनंद है। बिरती जो सुख दुख मनण वाली चीज है, जदों उसका भजन करदिआं करदिआं उस दे विच लिवलीन हो जाएगी, पूर्ण सुख मिलेगा, और पूर्ण सुख किते है नहीं। घरां दे विच देखिआ जावे जे राज भाग मिल गया किसी होर चीज की कमी है, होर चीजा मिल गई किसी होर की कमी है, इसी तरह सारिया वस्तां कदे घट ही लभदियां हन। शाहूकार उस दे सब कुछ है, धन पदार्थ मकान माड़ियां, पर उसके घर पुत्र नहीं, पुत्र ना होण करके उसके चित नूं बड़ा खेद है। जिथे कोई न कोई किसी चीज की ख्वाहिश है उत्थे दुख होया करता है, ਜਿੱਥੇ ਖਾਰਸ਼ ਨੇ ਉੱਥੇ ਦੁੱਖ ਨਹੀਂ ਹੁੰਦਾ, ਇਹ ਕਾਇਦਾ ਹੈ। ਤਾਂ ਤੇ ਉਸਨੇ ਬੜੇ ਉਪਾਅ ਕੀਤੇ, ਉਪਾਵਾਂ ਤੋਂ ਬਾਅਦ ਫਿਰ ਉਹਨੇ ਸੇਵਾ ਆਰੰਭ ਦਿੱਤੀ ਕਿਸੇ ਦੇ ਗਿਆਨ ਸੰਤਾਂ ਦੀ, ਕਿਸੇ ਸਿੱਧ ਪੁਰਸ਼ ਦਾ ਬਚਨ ਹੋ ਗਿਆ, ਸੇਠ ਜੀ ਪਰਮਾਤਮਾ ਭਲੀ ਕਰੇ ਤੈਨੂੰ ਪੁੱਤਰ ਦੀ ਦਾਤ ਬਖਸ਼ੇ, ਸਾਧ ਬਚਨ ਅੱਲਾ ਦਾ ਗੁਰੂ ਜੀ ਦੱਸਦੇ ਹਨ। ਉਸਦਾ ਬਚਨ ਪੂਰੇ ਦਿਲੋਂ ਹੋਇਆ, ਉਹ ਅਟਲ ਹੁੰਦਾ ਹੈ।
ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ ਬੋਲਣਾ, ਭਾਵੇਂ ਚੰਦਰਮਾ ਨਾਸ਼ ਹੋ ਜਾ ਸੰਤਾਂ ਦਾ ਬੋਲਣਾ ਡਲੇ,
ਲੇਕਿਨ ਦਿਲੋਂ ਜੋ ਸਾਧ ਬਚਨ ਹੋ ਗਿਆ ਉਹ ਟਲਦਾ ਨਹੀਂ। ਪਹੁੰਚੋ ਨਾ ਪਿਛਲੇ ਯੁੱਗ ਵਿੱਚ ਰਾਜਾ ਪ੍ਰੀਛਤ ਹੋਇਆ, ਹਿੰਦੁਸਤਾਨ ਦਾ ਚੱਕਰਵਰਤੀ ਰਾਜਾ, ਅੱਜ ਉਹ ਸ਼ਿਕਾਰ ਚੜ੍ਹਦਾ घना जंगल है, शिकारियों सवाह हुंदा है, शिकार दे पिछे पै जाना फिर पिछा नहीं छड़िया कर दे। एक मिर्ग दे पिछे पिया, साथी बहुत पिछे रह गए, पिछे कुड़ा दड़ाया, मिर्ग भी इधर उधर, घना जंगल सी, किधरे छुप गया, इकला रह गया राजा हरिश्चंद्र। बड़ी प्यास लगी, बहुत घना जंगल है, पानी दी ढूंढ विच तो पानी लभे। एक ऋषि का आश्रम सी, उत्थे पहुंच गया, चार छेरे हदबंदी है, कुछ वाड़ जी कीती है, घोड़ा बाहर बन के अंदर गया। ऋषि एक चौंतरे उपर आसन बिछाया है, मृगशाला बिछी है, चौंकड़ा लगाया है, प्राणायामी सी, प्राण दसवें द्वार चढ़े समाध स्थित बैठा होया है। सुरत शब्द योगी और प्राणायामी दोनों दे बिरतियां तो एकागर होंदियां हन, लेकिन फर्क इन्ना है, प्राणायामी जिहदे प्राण दसवें द्वार चढ़े होन उन्हें इतनी जड़ता हो जाती है शरीर की, भावें मृग खह के लंघी जाण पता नहीं। यह प्राणायामी से पहले समय के प्राणायाम का रवाज हुंदा सी, लोग तकड़े नरोए, दिमाग भी तकड़े, प्राणायाम दी चालां चलते सन। इस समय के लोग चल नहीं सकते, तदे सुरत शब्द का मार्ग गुरु बाबे ने चलाया। स्वयं आवाज दिती, बाबा जी पानी पिलाओ, लेकिन जिथे मिर्ग खह खे लंघियां उन्हों का पता नहीं लगता शरीर में, यही जी आवाज कितने सुने पहला। दो तीन दफा कहा उन्हें की सुनना से अपने समाध स्थित बैठा हुआ है, चित विच ख्याल है, हालांकि संत सेवी सी, बड़ा धर्मात्मा राजा सी, न्यायकारी सी, जितने अच्छे गुण राजा विच होने चाहिए पूरे उस विच पाए जाते सन, फिर भी उस दे मन विच कोई कपट कल्पना पैदा हो गई। राज ठाट राजमद ने अंदर हों पैदा की, मैं राजा, मैनू पानी नहीं पिला रहे, मेरी किस्म की हतक होगी, ये नहीं सुनिया जाता है, मैं पानी मंग रही हूँ। उन्हें यह नहीं विचार की प्राणायामी है, प्राण दसवें द्वार स्थित हैं, ये आवाजा कितने सुन रही हैं उत्थे, हजे दसवें द्वार रूट प्राण हो जिसते, पर खैर उत्थे पानी पी लिया, पानी का इंतजाम खुई खाई सी, घना जंगल सी, एक मरिया सप पिया सी उत्थे, चित विच राजा दे कपट पैदा होया। तनिश नाल उठा के बैठे ऋषि दे गल विच यूं पा दिता जिवें माला पाई दी गल विच, उसनूं कोई पता नहीं, ते एक हरकत करके घर नूं चला गया। घर पहुंचिया, इशनान वगैरह कीता, पिछों ख्याल आ, ओहो मैं तो बहुत बड़ी गलती कीती, बड़ी भारी गलती कीती, शायद इसका नतीजा बुरा निकले। ते उसनूं इशनान वगैरह करके होश आई, यानी अकल टिकाने आई। इंसान गलती उदों करता जिस वक्त इहदी बुद्ध टिकाने ना हो, जदों बुद्ध बिल्कुल टिकाने हो, गलती तो होया नहीं करती, कायदा है। स्वयं करके इधर पिछे ऋषि उसी तरह समाधि च बैठा है, गल विच सप पिया है, ते उसका एक शिष यानी चेला ऋषि का आया, उसने देखा मेरे गुरुदेव दे गले विच किसी ने मोया सप पाया, उस तो बर्दाश्त ना हो सके, उसने झट ही श्राफ दे दिता, जिसने ये मोया सप मेरे स्वामी जी दे गले विच पाया है उसनु अज तो अठ मैनू सप डसे ही मौत हो जावे, ये उसने वचन कर दिता, सारा वचन अटला दिता। इधरों पिछों राजा भी इशनान वगैरह करके इस गल की बाबत सोच रहा सी, मैं बड़ी भारी गलती कर आया, ऋषि ने मेरा की बिगाड़िया सी, पता नहीं मेरी बुद्ध नूं की हो गया, मेरी अकल नूं की हो गया, पर हुण की बन सकता है। खैर कुछ देर तो बाद ऋषि समाधि तो उत्थान होया, गल विच मोया सप देखिया, अपने शिष्य नूं बुला के पुछिया कि भाई को वचन तां नहीं कर दिता, कहण लगा मैं श्राफ दे चुका कि अज तो अठवें नूं सप डसे ही मरे, हो जी ने हरकत कीती है। महात्मा कहने बड़ी बुरी गल होई, यह जे परमात्मा राजा प्रजा नूं मिलना बड़ा मुश्किल है। राजा पीछत सी,
ਉਸਦੀ ਅਕਲ ਕਲਯੁਗ ਨੇ ਵਿਪਰਜੇ ਕਰ ਦਿੱਤੀ ਸੀ। ਕਲਯੁਗ ਦੀ ਹੋਰ ਕੋਈ ਨਿਸ਼ਾਨੀ ਨਹੀਂ, ਸਿੰਘ ਨਹੀਂ, ਪੂੰਛ ਨਹੀਂ, ਮੂੰਹ ਨਹੀਂ, ਸਿਰ ਨਹੀਂ। ਬੁੱਧ ਨੂੰ ਵਿਪਰਜੇ ਕਰ ਦੇਣਾ, ਬੁੱਧ ਨੂੰ ਬੁਰੇ ਪਾਸੇ ਪ੍ਰੇਰ ਦੇਣਾ, ਉਸਦਾ ਨਾਂ ਹੀ ਕਲਯੁਗ ਹੈ। ਸੰਯਮ ਕਰਕੇ ਉਸਦੀ ਬੁੱਧ ਜਿਹੜੀ ਹੈ ਵਿਪਰਜੇ ਕਰ ਦਿੱਤੀ। ਬਈ ਖੈਰ ਉਹ ਤਾਂ ਹੋ ਗਈ ਸੀ, ਤਾਂ ਹੀ ਕੋਈ ਸ਼ਾਂਤੀ ਕਰਨੀ ਸੀ, ਕਿਉਂਕਿ ਮੈਂ ਤੁਹਾਨੂੰ ਵਚਨ ਕਰ ਚੁੱਕਾ। ਰਿਸ਼ੀ ਕਹਿੰਦੇ ਚੰਗਾ ਉਸਨੂੰ ਸੰਦੇਸ਼ ਪਹੁੰਚਾ ਦੇ, ਸੁਨੇਹਾ ਪਹੁੰਚਾ ਦੇ, ਤਾਂ ਕਿ ਆਪਣੀ ਕਲਿਆਣ ਦਾ ਕੋਈ ਉਪਾਅ ਕਰ ਲਵੇ। 8 ਮਹੀਨੇ ਜ਼ਰੂਰ ਸਭ ਦੱਸਿਆ ਮਰ ਜਾਣਾ ਹੈ ਉਸਨੇ। ਸੋ ਸੁਨੇਹਾ ਪਹੁੰਚਿਆ ਘਰ, ਉਹ ਪਹਿਲੇ ਹੀ ਉਡੀਕਦਾ ਸੀ ਵੀ ਕੋਈ ਨਾ ਕੋਈ ਜੋ ਇਹ ਹਰਕਤ ਕੀਤੀ ਹੈ ਇਸਦਾ ਚੰਦ ਚੜ੍ਹਨਾ ਹੈ। ਉਸਨੇ ਸੋਚਿਆ ਵਾਕਈ ਮੈਂ ਇਸ ਸਜ਼ਾ ਦਾ ਅਧਿਕਾਰੀ ਸੀ, ਕਿਉਂ ਮੇਰੀ ਵੱਡੀ ਗਲਤੀ ਸੀ। ਸੋ ਖੈਰ ਇਸੇ ਤਰ੍ਹਾਂ ਉਸ ਰਾਜਾ ਪ੍ਰੀਸ਼ਤ ਨੇ, ਜਿਸ ਦੀ ਯਾਦ ਵਿੱਚ ਇਹ ਪ੍ਰੀਸ਼ਤਗੜ੍ਹ ਮੇਰਠ ਤੋਂ ਪਰਲੇ ਪਾਸੇ ਅਤੇ ਉਹ ਹੈ ਇੱਥੇ, ਉਸਨੇ ਫਿਰ ਆਪਣੇ ਭਗਤ ਪੁਰਾਣ ਦੀ ਕਥਾ ਸੁਣੀ ਸੀ। ਸੋ ਉਹ ਸੁਣਦੇ ਸੁਣਦੇ ਉਸਨੇ ਫਿਰ ਪੁਰਾਣ ਤੇ ਅੱਗੇ ਸੀ, ਮਤਲਬ ਇਹ ਸਾਧ ਬਚਲਾ ਦਾ। ਇਸੀ ਤਰ੍ਹਾਂ ਉਹ ਸ਼ਾਹੂਕਾਰ ਨੂੰ ਮਹਾਤਮਾ ਦਾ ਬਚਨ ਹੋ ਗਿਆ, ਪਰਮਾਤਮਾ ਭਲੀ ਕਰੇ ਤੈਨੂੰ ਪੁੱਤਰ ਦੀ ਦਾਤ ਬਖਸ਼ੇ। ਉਸ ਬਚਨ ਅਨੁਸਾਰ ਉਹਨਾਂ ਨੂੰ ਆਸ ਹੋਈ। ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਕਈ ਮਹੀਨੇ ਗੁਜ਼ਰੇ ਤੋਂ ਬਾਅਦ ਉਹ ਸੇਠ ਦੇ ਘਰੋਂ, ਸੇਠਾਣੀ ਦੇ ਚਿੱਤ ਵਿੱਚ ਕੁਛ ਖਰਬੂਜ਼ਾ ਖਾਣ ਦਾ ਫੁਰਨਾ ਹੋਇਆ, ਲੇਕਿਨ ਮੌਸਮ ਐਸਾ ਹੈ ਨਹੀਂ। ਬੜੀ ਢੂੰਡ ਕੀਤੀ, ਖਰਬੂਜ਼ਿਆਂ ਦੀ ਤਲਾਸ਼ ਕੀਤੀ, ਲੇਕਿਨ ਮੌਸਮ ਨਹੀਂ ਸੀ। ਸੋ ਅਖੀਰ ਸੇਠ ਦੇ ਪਾਸ ਗੱਲ ਚੱਲੀ, ਕਿਉਂਕਿ ਸਿਆਣੇ ਲੋਕ ਜਿਹੜੇ ਕੁਛ ਨਾ ਕੁਛ ਵਿਚਾਰ ਕਰਦੇ ਹਨ। ਕਹਿਣ ਲੱਗੀ, ਮੇਰੇ ਦਿਲ ਵਿੱਚ ਵਾਰ ਵਾਰ ਖਰਬੂਜ਼ਾ ਖਾਣ ਦਾ ਫੁਰਨਾ ਉੱਠਦਾ ਹੈ। ਸਿਆਣੇ ਲੋਕਾਂ ਦਾ ਵਿਚਾਰ ਹੈ, ਜਦੋਂ ਮਾਤਾ ਦੁੱਧ ਵਿੱਚ ਬੱਚੇ ਦਾ ਨਿਵਾਸ ਹੋਵੇ, ਕੈਸੇ ਖਿਆਲਾਤ ਮਾਤਾ ਦੇ ਹੋਣ, ਵੈਸੇ ਹੀ ਅਸਰ ਬੱਚੇ 'ਤੇ ਪਿਆ ਕਰਦਾ ਹੈ। ਐਸਾ ਨਾ ਹੋਵੇ ਸਾਰੀ ਜ਼ਿੰਦਗੀ ਬੱਚੇ ਦਾ ਖਿਆਲ ਕਿਤੇ ਖਰਬੂਜ਼ਿਆਂ ਨੂੰ ਭਟਕਦਾ ਰਹੇ। ਕੋਈ ਉਪਾਅ ਕਰੋ, ਕੋਈ ਯਤਨ ਕਰੋ। ਉਸ ਸੇਠ ਨੇ ਵੀ ਬੜਾ ਯਤਨ ਕੀਤਾ, ਲੇਕਿਨ ਮੌਸਮ ਨਾ ਹੋਣ ਕਰਕੇ ਖਰਬੂਜ਼ਾ ਨਾ ਹੀ ਲੱਭਿਆ। ਅਖੀਰ ਉਸਨੇ ਕਿਹਾ ਉਹਨਾਂ ਮਹਾਤਮਾ ਕੋਲ ਪਹੁੰਚੀਏ ਜਿਨ੍ਹਾਂ ਨੇ ਬਚਨ ਕੀਤਾ ਸੀ। ਉੱਥੇ ਪਹੁੰਚਿਆ ਸੇਠ, ਪਹੁੰਚ ਕੇ ਸਾਰੀ ਗੱਲਬਾਤ ਦੱਸੀ। ਮਹਾਰਾਜ ਹੋਰ ਸਵਾਲ ਪੈਦਾ ਹੋ ਗਿਆ ਹੈ, ਕਿਰਪਾ ਕਰਕੇ ਕੋਈ ਯਤਨ ਦੱਸੋ, ਕੋਈ ਉਪਾਅ ਦੱਸੋ, ਸਾਨੂੰ ਖਰਬੂਜ਼ਾ ਲੱਭ ਸਕੇ ਤਾਂ। ਉਹਨਾਂ ਕਿਹਾ, ਸੇਠ ਜੀ ਇੱਥੋਂ ਨੇੜੇ ਤੇੜੇ ਤਾਂ ਲੱਭਣਾ ਕਿਤੇ ਨਹੀਂ, ਤੈਨੂੰ ਇੱਕ ਥਾਂ ਭੇਜਦੇ ਹਾਂ, ਉੱਥੇ ਇੱਕ ਦੇਵਤਾ ਰਹਿੰਦਾ ਹੈ, ਉੱਥੋਂ ਤੈਨੂੰ ਖਰਬੂਜ਼ੇ ਲੱਭ ਜਾਣਗੇ। ਸੇਠ ਨੂੰ ਦੱਸਿਆ ਵੀ ਉੱਥੇ ਪਹੁੰਚ, ਮੇਰੇ ਵੱਲੋਂ ਉਸ ਦੇਵਤਾ ਨੂੰ ਨਮਸਕਾਰ ਕਰਨੀ। ਉੱਥੋਂ ਖਰਬੂਜ਼ਾ ਲਿਆ, ਸੇਠ ਗਿਆ। ਉੱਥੇ ਪਹੁੰਚ ਕੇ ਕੀ ਦੇਖਦਾ ਹੈ, ਕਾਫੀ ਦੂਰ ਪਹਾੜੀ ਦੇ ਉੱਪਰ ਬੜਾ ਰਮਣੀਕ ਸਥਾਨ ਹੈ, ਜਿਸ ਦੇ ਵਿੱਚ ਇੱਕ ਦੇਵਤਾ ਰਹਿੰਦਾ ਹੈ। ਬੜਾ ਦਿਵ ਸਥਾਨ ਹੈ, ਬਹੁਤ ਆਲਾ ਬਗੀਚਾ, ਬਹੁਤ ਕਿਸਮ ਦੇ ਫਲ ਫੁੱਲ ਲੱਗੇ ਹੋਏ ਹਨ। ਉਸ ਦੇਵਤਾ ਦਾ ਦਿਵ ਸਰੂਪ ਦੇਖ ਕੇ ਉਹ ਨਮਸਕਾਰ ਕੀਤੀ। ਉਸਨੇ ਵੀ ਕੁਸ਼ਲ ਖੇਮ ਪੁੱਛੀ, ਕਿਵੇਂ ਆਏ? ਮਹਾਤਮਾ ਵੱਲੋਂ ਨਮਸਕਾਰ ਕੀਤਾ ਗਿਆ ਅਤੇ ਕਿਹਾ ਖਰਬੂਜ਼ਿਆਂ ਦੀ ਲੋੜ। ਉਹਨਾਂ ਨੇ ਦੇਵਤਾ ਨੇ ਕਹਿ ਕੇ ਬਹੁਤ ਸਾਰੇ ਖਰਬੂਜ਼ੇ ਦੇ ਦਿੱਤੇ। ਆਦਮੀ ਸੁਣਨਾ ਸੇਠ ਜੀ ਦੇ ਜਿਉਂ ਤਿਉਂ ਕਰਕੇ ਲੈ ਆਉਂਦੇ, ਪਰ ਤੁਰਨ ਵੇਲੇ ਇੱਕ ਗੱਲ ਕਹੀ ਵੀ ਮੇਰੇ ਵੱਲੋਂ ਮਹਾਤਮਾ ਜੀ ਨੂੰ ਨਮਸਕਾਰ ਕਰਨਾ। ਧੰਨ ਹੈ ਮਨੁੱਖਾ ਦੇ ਔਰ ਧੰਨ ਹੈ ਮਾਤ ਲੋਕ, ਇਹ ਲਫ਼ਜ਼ ਉਸ ਦੇਵਤਾ ਨੇ ਕਹੇ।
ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ, ਸੋਈ ਦੇਹੀ ਮਿਲਦੀ ਲਾਭਲਾ। ਜਿਹੜੀ ਦੇਹੀ ਨੂੰ ਲੋਚਦੇ ਨੇ, ਸੋਈ ਦੇਹੀ ਮਿਲਦੀ ਲਾਭਲਾ। Thank you.
ਲੋਕ ਧਨ ਮਨੁੱਖਾਂ ਦੇ ਸਹਿਤ ਉਹ ਸੇਠ ਚੱਲ ਪਿਆ, ਪਰ ਚਿੱਤ ਵਿੱਚ ਉਹਦੇ ਸੰਦੇਹ ਪੈਦਾ ਹੋ ਗਿਆ, ਸ਼ੰਕਾ ਪੈਦਾ ਹੋ ਗਿਆ ਕਿ ਦੇਵ ਦੇਹੀ ਮਾਨੁਖ ਦੇਹੀ ਨਾਲੋਂ ਕਿਤਨੀ ਸੂਖਸ਼ਮ ਰਮਣੀਕ ਸੁੰਦਰ ਹੈ, ਔਰ ਦੇਵਲੋਕ ਦੇ ਪਦਾਰਥ ਮਾਤਲੋਕ ਦੇ ਪਦਾਰਥ ਹੁਣ ਕਿਤਨੇ ਕੀਮਤੀ ਹਨ, ਮਾਨੋ ਕੌਡੀ ਤੇ ਲਾਲ ਦਾ ਮੁਕਾਬਲਾ ਹੈ। ਫਿਰ ਇਹਨਾਂ ਨੇ ਮਾਤਲੋਕ ਤੇ ਮਨੁੱਖਾਂ ਦੇ ਦੀ ਕਿਉਂ ਵਡਿਆਈ ਕੀਤੀ ਹੈ, ਇਸ ਗੱਲ ਵਿੱਚ ਕੀ ਭੇਦ ਹੈ? ਸੋਚਦਾ ਆ ਰਿਹਾ ਹੈ ਖਰਬੂਜੇ ਤੱਕ ਹਰਦੇ ਦਿੱਤੇ ਤਾਂ ਸੰਕਲਪ ਦੂਰ ਹੋ ਗਿਆ, ਮਹਾਤਮਾ ਨੂੰ ਜਾ ਕੇ ਮਿਲਿਆ, ਦੇਵਤਾ ਵੱਲੋਂ ਨਮਸਕਾਰ ਕੀਤੀ ਅਤੇ ਆਪਣਾ ਸ਼ੰਕਾ ਅੱਗੇ ਰੱਖਿਆ। ਕਹਿਣ ਲੱਗਾ ਮਹਾਰਾਜ ਉਹ ਤਾਂ ਸਭ ਕੁਛ ਹੈ, ਬੜਾ ਰਮਣੀਕ ਥਾਂ ਸੀ, ਸਭ ਕੁਛ ਸੀ, ਲੇਕਿਨ ਉਹਨਾਂ ਮੈਨੂੰ ਆਉਂਦਿਆਂ ਹਨ ਧਨ ਮਾਤਲੋਕ ਧਨ ਮਨੁੱਖਾਂ ਦੇ ਕਿਹਾ, ਹਾਲਾਂਕਿ ਦੇਵ ਦੇਹੀ ਮਾਨੁਖ ਦੇਹੀ ਦੇ ਮੁਕਾਬਲੇ ਵਿੱਚ ਤੁਹਾਡੀ ਤੇ ਮੋਹਰ ਦਾ ਮੁਕਾਬਲਾ ਰੱਖਦੀ ਹੈ, ਔਰ ਇੱਥੋਂ ਦੇ ਪਦਾਰਥ ਯਾਨੀ ਮਾਤਲੋਕ ਦੇ ਪਦਾਰਥਾਂ ਦੇ ਮੁਕਾਬਲੇ ਵੀ ਦੇਵਲੋਕ ਦੇ ਪਦਾਰਥ ਹੋਣ, ਜਿਵੇਂ ਮਾਤਲੋਕ ਦੇ ਕੌਡੀ ਦੇ ਭੋ ਹੋਣ ਇੱਕ ਲਾਲ। ਫਿਰ ਉਹਨਾਂ ਨੇ ਫਿਰ ਮਾਤਲੋਕ ਦੀ ਔਰ ਮਾਨੁੱਖ ਦੇ ਦੀ ਕਿਉਂ ਵਡਿਆਈ ਕੀਤੀ, ਇਸ ਗੱਲ ਵਿੱਚ ਕੀ ਭੇਦ ਹੈ, ਕਿਰਪਾ ਕਰਕੇ ਦੱਸੋ। ਮਹਾਤਮਾ ਨੇ ਕਿਹਾ ਸੇਠ ਜੀ ਤੁਹਾਡਾ ਸੰਸਾਰ ਅੱਛੀ ਤਰ੍ਹਾਂ ਦੂਰ ਕੀਤਾ ਜਾ ਸਕਦਾ, ਪਰ ਬਿਹਤਰ ਹੈ ਤੁਸੀਂ ਉੱਥੇ ਫਿਰ ਪਹੁੰਚੋ, ਥੋੜ੍ਹੀ ਜਿਹੀ ਖੇਚਲ ਹੋਰ ਕਰੋ, ਉੱਥੋਂ ਤੁਹਾਨੂੰ ਅੱਛੀ ਤਰ੍ਹਾਂ ਨਿਰਸੰ ਸੇ ਜਵਾਬ ਮਿਲੇਗਾ। ਹੈ ਸੇਠ ਫਿਰ ਉੱਥੇ ਪਹੁੰਚਦਾ ਦੇਵਤਾ ਦੇ ਪਾਸ, ਫਿਰ ਪਹੁੰਚ ਕੇ ਇਹ ਸਵਾਲ ਰੱਖਿਆ ਵੀ ਤੁਸੀਂ ਮੈਨੂੰ ਜਾਣ ਵੇਲੇ ਤੁਰਨ ਵੇਲੇ ਕਿਹਾ ਸੀ ਧੰਨ ਮਹਾਤਲੋਕ ਧੰਨ ਮਨੁੱਖਾਂ ਦੇ, ਇਸ ਗੱਲ ਵਿੱਚ ਕੀ ਭੇਦ? ਮਾਨੁੱਖ ਦੇ ਨੂੰ ਦੇਵ ਦੇਹੀ ਨਾਲ ਤਰਜੀਹ ਦਿੱਤੀ ਔਰ ਮਾਤਲੋਕ ਨਾਲ ਨੂੰ ਦੇਵਲੋਕ ਨਾਲ ਜ਼ਿਆਦਾ ਅੱਛਾ ਤੁਸੀਂ ਮੰਨਿਆ, ਇਸ ਗੱਲ ਵਿੱਚ ਕੀ ਭੇਦ? ਉਹ ਦੇਵਤਾ ਕਹਿਣ ਲੱਗਾ ਸੇਠ ਜੀ ਮਾਤਲੋਕ ਔਰ ਮਾਨੁੱਖ ਦੇ ਸੱਚਮੁੱਚੀ ਵਡਿਆਈ ਯੋਗ ਹੈ, ਮਾਤਲੋਕ ਦੇ ਵਿੱਚ ਮਨੁੱਖਾਂ ਦੇ ਵਿੱਚ ਜਾ ਕੇ ਪ੍ਰਾਣੀ ਜਿਹੇ ਜਿਹੇ ਕਰਮ ਕਰਦਾ ਹੈ ਉਹਦਾ ਫਲ ਹੋਰ ਲੋਕਾਂ ਵਿੱਚ ਜਾ ਕੇ ਦਿੰਦਾ ਹੈ, ਯਾਨੀ ਕਰਮ ਭੂਮੀ ਮੰਨਿਆ ਮਾਤਲੋਕ, ਹੋਰ ਲੋਕਾਂ ਵਿੱਚ ਜਾ ਕੇ ਫਲ ਭੁਗਦਾ ਹੈ, ਉੱਥੇ ਤਰੱਕੀ ਕਰਨ ਦਾ ਅਧਿਕਾਰ ਨਹੀਂ। ਸੋ ਆ ਜੋ ਕੁਛ ਮੇਰਾ ਤੂੰ ਦੇਖ ਰਿਹਾ ਹੈ, ਤੂੰ ਇਹਨੂੰ ਚੰਗਾ ਸਮਝਦਾ ਹੈ, ਦੇਵ ਦੇਹੀ ਇੱਥੋਂ ਦੇ ਪਦਾਰਥਾਂ ਨੂੰ ਇਹਦੀ ਬਹੁਤ ਮੈਂ ਤੈਨੂੰ ਸੁਣਾਉਣਾ, ਜੋ ਕੁਛ ਹੈ ਇਹ ਮਾਨੁੱਖ ਦੇ ਔਰ ਮਾਤਲੋਕ ਦੇ ਇਹ ਕਰਨੀ ਦਾ ਹੀ ਫਲ ਹੈ। ਉਹ ਸੁਣਾਉਂਦਾ ਮੈਂ ਪਿਛਲੇ ਜਨਮ ਦੇ ਵਿੱਚ ਮਾਤਲੋਕ ਦੇ ਵਿੱਚ ਇੱਕ ਛੋਟਾ ਜਿਹਾ ਸ਼ਾਹੂਕਾਰ ਸੀ, ਪਿੰਡ ਵਿੱਚ ਮੇਰਾ ਬਣ ਵਪਾਰ ਵੀ ਚੱਲਦਾ ਸੀ, ਮੈਨੂੰ ਇਹ ਸੰਸਕਾਰ ਪੈਦਾ ਹੋਏ ਸਨ ਜਿਹੜੇ ਲੋਕ ਪੁੰਨ ਕਰਦੇ ਹਨ ਉਹ ਪੁੰਨ ਲੋਕਾਂ ਵਿੱਚ ਜਾਂਦੇ ਹਨ, ਦੇਵ ਦੇਹੀ ਪ੍ਰਾਪਤ ਕਰਕੇ ਉਹਦਾ ਸੁੱਖ ਉੱਥੇ ਭੁਗਦੇ ਹਨ, ਇਸ ਸੰਸਕਾਰ ਨੂੰ ਮੁੱਖ ਰੱਖ ਕੇ ਮੈਂ ਜਿੰਨਾ ਮੈਥੋਂ ਸਰਦਾ ਸੀ ਮੈਂ ਪੁੰਨਦਾਨ ਕਰਦਾ ਰਹਿੰਦਾ ਸੀ ਔਰ ਗੁਨਾਹ ਪਾਪ ਤੋਂ ਕਰੋੜਾਂ ਕਰੋੜਾਂ ਕੋਲ ਦੂਰ ਰਹਿੰਦਾ ਸੀ। ਸੋ ਇਸੇ ਤਰ੍ਹਾਂ ਉਹਦਾ ਫਲ ਇੱਥੇ ਤੂੰ ਦੇਖਦੇ ਅਤੇ ਦੇਵ ਦੇਹੀ ਦੇਖਦੇ ਹੈ, ਖਰਬੂਜ਼ਿਆਂ ਦੀ ਬਾਬਤ ਜੋ ਤੂੰ ਲੈ ਕੇ ਉਹਦੀ ਬਾਬਤ ਸੁਣ ਲੈ। ਇੱਕ ਦਫ਼ਾ ਦਾ ਜ਼ਿਕਰ ਜੇਠਾੜ ਦੇ ਦਿਨ, ਜਿਹਨਾਂ ਦਿਨਾਂ ਦੇ ਵਿੱਚ ਖਰਬੂਜ਼ੇ ਤਰ੍ਹਾਂ ਵਗੈਰਾ ਹੁੰਦੀਆਂ ਹਨ, ਉਹ ਦਿਨ ਸਨ ਸ਼ਾਹੂਕਾਰਾਂ ਦੇ ਪਿੰਡਾਂ ਵਿੱਚ ਜਿਹੜੇ ਹੁੰਦੇ ਸੀ ਉਹ ਨਿਮਾਣੀ ਅਤੇ ਲੋਹੜੀ ਆਪਣਾ ਹਿਸਾਬ ਕਿਤਾਬ ਬਣੌਤਿਆਂ ਨਾਲ ਕਰਦੇ ਹੁੰਦੇ ਸੀ। ਮੇਰਾ ਵੀ ਨੇੜੇ ਨੇੜੇ ਪਿੰਡਾਂ ਵਿੱਚ ਕੁਛ ਸੀ ਹਿਸਾਬ ਕਿਤਾਬ, ਉਹ ਨਿਮਾਣੀ ਦੇ ਦਿਨ ਆਏ, ਮੈਂ ਇੱਕ ਦੋ ਸਰੀਰਾਂ ਨੂੰ ਨਾਲ ਲੈ ਕੇ ਇਸ ਵਕਤ ਹੀ ਆਪਣੇ ਪਿੰਡ ਤੋਂ ਕਿਸੇ ਨਜ਼ਦੀਕ ਪੰਜ ਚਾਰ ਮੀਲ ਦੇ ਪਿੰਡ ਸੀ ਉੱਥੇ ਪਹੁੰਚਣਾ ਸੀ, ਇਸ ਵਕਤ ਹੀ ਚੱਲ ਪਿਆ ਕਿਉਂਕਿ ਗਰਮੀ ਦੇ ਮੌਸਮ ਵਿੱਚ ਪੈਦਲ ਜਾਣਾ ਸੀ। ਤਾਂ ਜਾਂਦੇ ਜਾਂਦਿਆਂ ਅੱਗੇ ਇੱਕ ਰਸਤੇ ਦੇ ਉੱਪਰ ਕਿਸੇ ਦੇ ਖਰਬੂਜ਼ੇ ਵਗੈਰਾ ਲਗਾਏ ਸਨ, ਵਾੜਾ ਸੀ, ਕਿਸੇ ਮੁਸਾਫਰ ਨੇ ਜਾਂਦਿਆਂ ਜਾਂਦਿਆਂ ਖਰਬੂਜ਼ਾ ਤੋੜ ਲਿਆਉਣਾ ਇੱਕ ਅੱਧਾ, ਉੱਥੋਂ ਦਾ ਜਿਹੜਾ ਵਾੜੇ ਦਾ ਮਾਲਕ ਸੀ ਉਸਨੇ ਉਸਨੂੰ ਫੜ ਕੇ ਕੁੱਟਣਾ ਸ਼ੁਰੂ ਕੀਤਾ। ਬੜੀ ਕੁੱਟ ਪੈ ਰਹੀ ਹੈ, ਮੈਨੂੰ ਵੀ ਪਤਾ ਲੱਗਿਆ, ਮੈਂ ਪੁੱਛਿਆ ਕਿਉਂ ਬਈ ਕੀ ਗੱਲ, ਇਹਨੇ ਕੀ ਗਲਤੀ ਕੀਤੀ? ਉਹ ਕਹਿਣ ਲੱਗਾ ਗਲਤੀ ਇਹਨੇ ਚੋਰੀ ਕੀਤੀ ਹੈ, ਚੋਰੀ ਦਾ ਫਲ ਤਾਂ ਹਜੇ ਹੁੰਦਾ ਹੈ। ਕੀ ਚੋਰੀ ਕੀਤੀ? ਕਹਿਣੇ ਖਰਬੂਜ਼ਾ ਤੋੜ ਕੇ ਖਾਧਾ। ਮੈਂ ਕਿਹਾ ਇੱਕ ਖਰਬੂਜ਼ਾ ਤੋੜ ਲਿਆ ਹੋਣਾ, ਗਲਤੀ ਤੋੜੀ, ਸਜ਼ਾ ਬਹੁਤੀ, ਐਸਾ ਤਾਂ ਨਹੀਂ ਚਾਹੀਦਾ। ਉਹ ਐਡਾ ਵੱਡਾ ਦਾਨੀ ਹੈ, ਜੇ ਤੇਰੇ ਚਿੱਤ ਵਿੱਚ ਇਹੋ ਜਿਹਾ ਰਹਿਮ ਹੈ, ਤਰਸ ਹੈ, ਤਾਂ ਜਿਹੜੇ ਖਰਬੂਜ਼ਿਆਂ ਦਾ ਵਾੜਾ ਹੈ ਇਹ ਕਿਉਂ ਗਰੀਬਾਂ ਨੂੰ ਲੁਟਾ ਦਿੰਦਾ? ਮੈਂ ਉਸਦੀ ਕੀਮਤ ਪੁੱਛੀ, ਉਸ ਸਮੇਂ ਉਸਦੀ ਕੀਮਤ 20 ਰੁਪਏ ਦੱਸਿਆ। ਮੈਂ 20 ਰੁਪਏ ਉਸ ਵਾੜੇ ਵਾਲੇ ਹੱਥ ਫੜਾਇਆ, ਸਾਰਾ ਵਾੜਾ ਖਰੀਦ ਲਿਆ। ਨੇੜੇ ਤੇੜੇ ਹੋਰ ਗਰੀਬ ਗੁਰਬਿਆਂ ਨੂੰ ਆਵਾਜ਼ਾਂ ਦੇ ਕੇ ਵਾੜਾ ਸਾਰਾ ਲੁਟਾ ਦਿੱਤਾ। ਇੱਕ ਵਾੜਾ ਫਿਰੂਜ਼ਿਆਂ ਦਾ ਦਾਨ ਕੀਤਾ ਸੀ, ਹੁਣ 12 ਮਹੀਨੇ ਮੁੱਕਦੇ ਨਹੀਂ ਜਿਹੜੇ ਤੂੰ ਲੈ ਕੇ ਗਏ। ਉੱਥੇ ਦੇ ਕੀਤੇ ਦਾ ਫਲਾਇਆ ਨਹੀਂ, ਯਾਨੀ ਮਾਤ ਲੋਕ ਵਿੱਚ ਮਨੁੱਖਾ ਦੇ ਵਿੱਚ ਆ ਕੇ ਪ੍ਰਾਣੀ ਜਿਹੇ ਜਿਹੇ ਕਰਮ ਕਰਦਾ ਹੈ ਉਹਦਾ ਫਲ ਹੋਰ ਲੋਕਾਂ ਵਿੱਚ ਭੁਗਤਦਾ ਹੈ। ਪਰ ਹੁਣ ਇੱਥੇ ਆ ਕੇ ਮੈਨੂੰ ਇੱਕ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਪਿਛਲੇ ਪੁੰਨ ਕਰਮ ਦਾ ਫਲ ਤਾਂ ਭੁਗਤ ਰਹੇ ਹਾਂ, ਦੇਵਤਾ ਲੋਕ ਪੂਰੇ ਸੁਖੀ ਨਹੀਂ ਹੁੰਦੇ, ਉਹਨੂੰ ਆਮ ਲੋਕਾਂ ਨਾਲੋਂ ਕੁਝ ਜ਼ਿਆਦਾ ਜਿਸਮਾਨੀ ਸੁੱਖ ਪ੍ਰਾਪਤ ਹੁੰਦੇ ਹੋਰ ਨਹੀਂ। ਇਸ ਕਰਕੇ ਇਨਸਾਨ ਦਾ ਖਾਸਾ ਹੈ ਇਹ ਚਾਹੁੰਦਾ ਮੈਂ ਇਹੋ ਜਿਹਾ ਸੁਖੀ ਹੋ ਜਾਵਾਂ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਾ, ਉਹ ਸੁੱਖ ਪਰਮੇਸ਼ਰ ਨੂੰ ਮਿਲ ਕੇ ਹੋਣਾ। ਵਾਹਿਗੁਰੂ ਅੰਤਰਜਾਮੀ ਕਿਉਂਕਿ ਆਪ ਸੁੱਖ ਸਰੂਪ ਹੈ, ਸਤਚਿਤ ਆਨੰਦ ਹੈ, ਉਹਦੇ ਵਿੱਚ ਜਦੋਂ ਮਿਲ ਜਾਂਦਾ ਇਹ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਉਤਨੀ ਦੇਰ ਤੱਕ ਇਹਦੇ ਚਿੱਤ ਵਿੱਚ ਇਹ ਫੁਰਨਾ ਉੱਠਦਾ ਹੀ ਰਹਿੰਦਾ ਹੈ, ਹੋਰ ਸੁਖੀ ਹੋਵਾਂ, ਹੋਰ ਸੁਖੀ ਹੋਵਾਂ, ਹੋਰ ਸੁਖੀ ਹੋਵਾਂ। ਸੋ ਉਤਨੀ ਦੇਰ ਤੱਕ ਇਹ ਫੁਰਨਾ ਨਹੀਂ ਮਿਟਿਆ ਕਰਦਾ ਚਾਹੀਦਾ ਹੈ। ਤਾਂ ਤੇ ਉਸ ਵਾਸਤੇ ਤਰੱਕੀ ਹੁਣ ਇਹਨਾਂ ਦੇਵ ਲੋਕਾਂ ਵਿੱਚ ਔਰ ਇਸ ਦੇਵ ਦੇਹੀ ਵਿੱਚ ਨਹੀਂ ਕੀਤੀ ਜਾ ਸਕਦੀ, ਇੱਥੇ ਤੇ ਕਰਮਾਂ ਦਾ ਫਲ ਹੀ ਪਊ ਬਣਿਆ। ਬਸ ਮਾਤ ਲੋਕ ਵਿੱਚ ਜਾ ਕੇ ਮਾਨੁੱਖ ਦੇ ਵਿੱਚ ਜਾ ਕੇ ਤਰੱਕੀ ਦਾ ਅਧਿਕਾਰ ਹੈ, ਇਸ ਵਾਸਤੇ ਦੇਵਤਾ ਲੋਕ ਵੀ ਚਾਹੁੰਦੇ ਨੇ ਫਿਰ ਮਾਨੁੱਖ ਦੇ ਵਿੱਚ ਜਾਈਏ, ਮਾਤ ਲੋਕ ਵਿੱਚ ਜਾਈਏ, ਉੱਥੇ ਜਾ ਕੇ ਪਰਮਾਤਮਾ ਦੀ ਬੰਦਗੀ ਕਰੀਏ, ਪਰਮੇਸ਼ਰ ਦਾ ਭਜਨ ਕਰੀਏ, ਭਜਨ ਕਰਕੇ ਪਰਮੇਸ਼ਰ ਨੂੰ ਮਿਲੀਏ ਤਾਂ ਕਿ ਸਾਰੇ ਦੁੱਖਾਂ ਤੋਂ ਬਰੀ ਹੋ ਜਾਈਏ। ਇਸ ਵਾਸਤੇ ਦੇਵਤਾ ਲੋਕ ਵੀ ਮਾਨੁੱਖ ਦੇਹ ਨੂੰ ਚਾਹੁੰਦੇ ਨੇ।
ਜਿਹੜੀ ਦੇਹੀ ਨੂੰ ਲੋਚਦੇ ਨੇ ਦੇਵਤੇ, ਕੋਈ ਦੇਹੀ ਮਿਲ ਗਈ ਰਾਸਲਾ, ਜਿਹੜੀ ਦੇਹੀ ਨੂੰ ਲੋਚਦੇ ਨੇ, ਕੋਈ ਦੇਹੀ ਮਿਲ ਗਈ ਰਾਸਲਾ,
ਦੀ ਇੱਛਾ ਔਰ ਮਾਤ ਲੋਕ ਦੀ ਇੱਛਾ ਇਹ ਨਹੀਂ ਇੱਕ ਘਰ 84 ਲੱਖ ਜੀਆ ਜੂਨ ਦੇ ਜੀਵ ਕਰਦੇ ਹਨ, ਨਹੀਂ 33 ਕਰੋੜ ਦੇਵਤਾ ਵੀ ਇਸ ਮਾਨੁੱਖ ਦੇ ਦੀ ਇੱਛਾ ਕਰ ਰਿਹਾ ਹੈ, ਉਹਨਾਂ ਨੂੰ ਇਸ ਮਾਨੁੱਖ ਦੇ ਦੀ ਚਾਹਨਾ ਹੈ, ਉਹ ਪ੍ਰਾਪਤ ਹੈ। ਉਸ ਵਿੱਚ ਆ ਕੇ ਇਸਨੇ ਕੀ ਕਰਨਾ ਹੈ, ਭਈ ਪ੍ਰਾਪਤ ਮਾਨੁੱਖ ਤੇ ਹੋ ਰਹੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਹਜ ਕੇਵਲ ਨਾਮ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਜੇ ਤੈਨੂੰ ਨਹੀਂ ਪਤਾ ਇਸ ਮਾਨੁੱਖ ਤਨ ਦੇ ਫਰਜ਼ ਦਾ, ਮਾਨੁੱਖ ਤਨ ਦੇ ਉਦੇਸ਼ ਦਾ, ਤਾਂ ਸੁਣ, ਮਾਨੁੱਖ ਦੇ ਪ੍ਰਾਪਤ ਹੋ ਗਈ, ਗੋਬਿੰਦ ਪ੍ਰਭੂ ਨੂੰ ਮਿਲਣ ਦੀ ਇੱਕ ਵਾਰੀ ਹੈ, ਇਹ ਮਾਨੁੱਖ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਹੈ। ਹੋਰ ਕੰਮਾਂ ਦੀ ਅੱਗੇ ਫੁੱਟੀ ਕੋਡੀ ਵੀ ਕੀਮਤ ਨਹੀਂ ਪੈਣੀ। ਜਦੋਂ ਦੁਨੀਆਂ ਤੋਂ ਬੰਦਾ ਜਾਂਦਾ ਵਿਵੇਕੀ ਪੁਰਸ਼ ਤਾਂ ਹੁਣ ਹੀ ਜਾਣਦੇ ਆ, ਜਦੋਂ ਆਮ ਲੋਕ ਜਦੋਂ ਦੁਨੀਆਂ ਤੋਂ ਜਾਂਦੇ ਹਨ ਉਦੋਂ ਉਸਦਾ ਪਤਾ ਲੱਗਦਾ ਵੀ ਵਾਕਈ ਹੋਰ ਕੰਮਾਂ ਦੀ ਕੋਈ ਕੀਮਤ ਨਹੀਂ ਪਈ, ਕੋਈ ਮੁੱਲ ਨਾ ਪਿਆ। ਤਾਂ ਤੇ ਮੁੱਲ ਪੈਂਦਾ ਹੈ, ਮਿਲ ਸਾਧ ਸੰਗਤ ਹਜ ਕੇਵਲ ਨਾ। ਇਸ ਵਾਸਤੇ ਮਾਨੁੱਖ ਤਨ ਦਾ ਪ੍ਰਯੋਜਨ ਇਹ ਕੁਛ ਹੈ, ਆਵਨ ਤੋਂ ਇੱਕ ਹੈ ਕਿ ਆਇਆ, ਪਰ ਜਨਮ ਤਮੋਹੋ ਮੋਹਣੀ ਮਾਇਆ।
ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣੇ ਦੀ, ਇਹੋ ਤੇਰੀ ਵਾਰੀ ਹੈ
ਵਿਵਹਾਰਕ ਫਰਜ਼ ਪੂਰਾ ਕਰਦਾ ਹੋਇਆ ਇਹ ਪਰਮਾਰਥ ਫਰਜ਼ ਜੋ ਹੈ ਇਸਨੂੰ ਵੀ ਨਾਲ ਨਾਲ ਨਿਭਾਉਣਾ ਤੇ ਇਸਦਾ ਪਰਮ ਧਰਮ ਹੈ। ਤਾਂ ਤੇ ਦੋਨਾਂ ਕੰਮਾਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਔਰ ਜਿਸਮ ਹੈ। ਜਿਸਮਾਨੀ ਫਰਜ਼ ਜਿਸਮ ਦੇ ਵਾਸਤੇ ਕੁੱਲੀ ਜੁੱਲੀ ਗੁੱਲੀ ਆਦਿ ਅਵਸਥਾ ਵੀ ਚਾਹੀਦੀਆਂ ਹਨ ਗ੍ਰਸਤ ਵਿੱਚ, ਸੋ ਕੁਛ ਨਾ ਕੁਛ ਕਾਰੋਬਾਰ ਕਰਨਾ ਬਣਦਾ। ਸਿਰਫ ਕਾਰੋਬਾਰ ਦਾ ਨਹੀਂ ਬਣ ਜਾਣਾ ਚਾਹੀਦਾ। ਦੂਸਰਾ ਜਿਹੜਾ ਇਹਦਾ ਆਪਣਾ ਆਪਾ ਹੈ ਉਹ ਹੈ ਰੂਹ, ਉਹ ਜੀਵਾਤਮਾ ਹੈ, ਸੋ ਉਹਦੇ ਵਾਸਤੇ ਉਸਦੀ ਖੁਰਾਕ ਹੈ ਪਰਮੇਸ਼ਰ ਦਾ ਭਜਨ। ਜਿਵੇਂ ਜਿਸਮ ਨੂੰ ਜੇ ਦੋ ਚਾਰ ਦਿਨ ਖਾਣ ਪਾਣ ਨਾ ਮਿਲੇ, ਇਸਦੀ ਖੁਰਾਕ ਨਾ ਮਿਲੇ, ਅਤੇ ਇਹ ਦੁਬਲਾ ਹੋ ਜਾਂਦਾ, ਕਿਸ ਹੋ ਜਾਂਦਾ, ਫਿਰ ਕਈ ਦਿਨ ਨਾ ਮਿਲੇ, ਫਿਰ ਕੁਛ ਦਿਨ ਤੋਂ ਬਾਅਦ ਮਿਲ ਵੀ ਹੋ ਸਕਦਾ ਹੈ। ਇਸੀ ਤਰ੍ਹਾਂ ਹੀ ਜੇ ਰੂਹ ਦੀ ਖੁਰਾਕ ਨਾ ਦਿੱਤੀ ਜਾਵੇ, ਰੂਹ ਵੀ ਮੁਰਦਾ ਹੋ ਜਾਏਗੀ। ਰੂਹ ਦੀ ਖੁਰਾਕ ਹੈ ਭਜਨ। ਜਿਹੜੇ ਰੂਹ ਦੀ ਖੁਰਾਕ ਨਹੀਂ ਦਿੰਦੇ ਉਹਨਾਂ ਨੂੰ ਮੁਰਦਾ ਦੱਸਿਆ ਗੁਰੂ ਜੀ ਨੇ। ਅਤ ਸੁੰਦਰ, ਕੁਲੀਨ, ਚਤਰ, ਮੁਖਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵਾਨ। ਇਹ ਕੁਛ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਮੁਰਦਾ ਦੱਸਿਆ, ਕਿਉਂਕਿ ਰੂਹ ਦੀ ਖੁਰਾਕ ਨਹੀਂ ਨਾ ਦਿੱਤੀ ਜਾ ਰਹੀ ਭਜਨ ਤੋਂ ਬਿਨਾਂ। ਯਾਨੀ ਰੂਹ ਦੀ ਖੁਰਾਕ ਭਜਨ ਹੈ। ਜੇ ਪਰਮਾਤਮਾ ਦੀ ਪ੍ਰੀਤੀ ਨਹੀਂ, ਪਰਮਾਤਮਾ ਦਾ ਪਿਆਰ ਨਹੀਂ, ਪਿਆਰ ਦੇ ਨਾਲ ਭਜਨ ਨਹੀਂ ਕਰਦਾ, ਪ੍ਰੇਮਾ ਭਗਤੀ ਨਹੀਂ ਕਰਦਾ, ਤਾਂ ਅਤਿ ਸੁੰਦਰ ਹੋਣ ਦੇ ਬਾਵਜੂਦ, ਚੰਗੀ ਕੁਲ ਦਾ ਹੋਣ ਦੇ ਬਾਵਜੂਦ, ਚਤਰ ਹੁਸ਼ਿਆਰ ਹੋਣ ਦੇ ਬਾਵਜੂਦ, ਗਿਆਨੀ ਹੋਣ ਦੇ ਬਾਵਜੂਦ, ਤਨਾਟ ਹੋਣ ਦੇ ਬਾਵਜੂਦ ਵੀ ਗੁਰੂ ਬਾਬਾ ਉਹਨਾਂ ਨੂੰ ਮੁਰਦਾ ਕਹਿੰਦਾ, ਕਿਉਂਕਿ ਰੂਹ ਦੀ ਖੁਰਾਕ ਜੋ ਨਹੀਂ ਦਿੰਦਾ। ਅਤੇ ਆਹ ਦੋਵੇਂ ਫਰਜ਼ ਪੂਰੇ ਪੂਰੇ ਨਾਲ ਨਾਲ ਅਦਾ ਕਰੀ ਚੱਲੋ ਤਾਂ ਦੇ ਪੂਰੀ ਇਨਸਾਨੀਅਤ ਹੈ। ਹੁਣ ਗੁਰੂ ਸਤੋਤਰ ਪੜ੍ਹੋ।
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ, ਧੰਨ ਹੈ, ਧੰਨ ਹੈ।